ਸਿੱਖ ਪੰਥ ਵਿੱਚ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋਤੀ ਜੋਤ ਸਮਾਉਣ ਦੇ ਸਮੇਂ ਪੰਥ ਦੇ ਵਿੱਚ ਜੋ ਲੋੜਾਂ ਸਨ ਉਹ ਪੂਰੀਆਂ ਕਰ ਦਿੱਤੀਆਂ ਸਨ। ਜਿਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦੀ ਗੱਦੀ ਉੱਪਰ ਵਿਭੂਸ਼ਿਤ ਕਰ ਦਿੱਤਾ, ਬਾਬਾ ਬੰਦਾ ਬਹਾਦਰ ਨੂੰ ਖਾਲਸੇ ਦੀ ਅਗਵਾਈ ਲਈ ਭੇਜਿਆ, ਨਿਰਮਲੇ ਸੰਤਾਂ ਨੂੰ ਧਰਮ ਪ੍ਰਚਾਰ ਲਈ ਪੰਜਾਬ ਅਤੇ ਹੋਰ ਸਥਾਨਾਂ ਵਿੱਚ ਭੇਜਿਆ। ਇਸੇ ਤਰ੍ਹਾਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਧਰਮ ਪ੍ਰਚਾਰ ਵਾਸਤੇ ਚਤਰੰਗਨੀ ਸੰਸਥਾ ਕਾਇਮ ਕੀਤੀ ਸੀ। ਯਾਨੀ ਜਿਹੜੇ ਪੁਰਾਤਨ ਰਾਜੇ ਮਹਾਰਾਜੇ ਹੁੰਦੇ ਸੀ ਉਹਨਾਂ ਦੀ ਚਤਰੰਗਨੀ ਸੈਨਾ ਹੁੰਦੀ ਸੀ, ਇੱਕ ਹਾਥੀਆਂ ਦੀ, ਘੋੜੇ, ਰਥ ਅਤੇ ਪੈਦਲ। ਇਸੀ ਤਰ੍ਹਾਂ ਸਤਿਗੁਰਾਂ ਨੇ ਵੀ ਇਸੀ ਤਰ੍ਹਾਂ ਦਾ ਇੱਕ ਚਤਰੰਗਨੀ ਸੰਸਥਾ ਕਾਇਮ ਕੀਤੀ, ਜਿਹਦੇ ਵਿੱਚ ਉਦਾਸੀਨ ਮਹਾਤਮਾ, ਨਿਰਮਲੇ ਸੰਤ, ਸੇਵਾਪੰਥੀ ਅਤੇ ਨਿਹੰਗ ਸਿੰਘ। ਜੇ ਇਸ ਸੈਮੀਨਾਰ ਵਿੱਚ ਨਿਹੰਗ ਸਿੰਘਾਂ ਦਾ ਵੀ ਯੋਗਦਾਨ ਰੱਖਿਆ ਜਾਂਦਾ ਤਾਂ ਬਹੁਤ ਅੱਛਾ ਹੋਣਾ ਸੀ। ਨਿਹੰਗ ਸਿੰਘਾਂ ਦੀ ਜੋ 17ਵੀਂ ਅਤੇ 18ਵੀਂ ਸਦੀ ਦੇ ਵਿੱਚ ਯੋਗਦਾਨ ਹੈ, ਉਹਨੇ ਇਤਿਹਾਸ ਦੇ ਵਿੱਚ ਬੜਾ ਮਹਾਨ ਪਰਉਪਕਾਰੀ ਕੰਮ ਕੀਤੇ ਹਨ। ਸੋ ਚਲੋ ਮੈਂ ਉਦਾਸੀਨ ਮਹਾਤਮਾ ਬਾਰੇ ਬੇਨਤੀ ਕਰਾਂ ਕਿ ਕੁਝ ਅੱਜ ਦੇ ਸਮੇਂ ਵਿੱਚ ਸਿਧਾਂਤਕ ਮਤਭੇਦ ਹਨ, ਕਿੰਤੂ ਮੈਂ ਬੇਨਤੀ ਕਰਾਂ ਕਿ ਮੈਂ 1953 ਵਿੱਚ ਭਗਵਾਨ ਸ਼੍ਰੀ ਚੰਦਰ ਜੀ ਮਹਾਰਾਜ ਦੀ ਉਸਤਤੀ ਦੇ ਵਿੱਚ ਇੱਕ ਕਵਿਤਾ ਲਿਖੀ ਸੀ, ਜਿਸ ਦੀ ਪਹਿਲੀ ਪੰਗਤੀ ਸੀ, ਸ਼ੰਕਰ ਸਵਰੂਪ ਭਗਵਾਨ ਸ਼੍ਰੀ ਚੰਦਰ ਆਏ ਵਿਸ਼ਵ ਦੇ ਕਸ਼ਟ ਮਟਾਮਣੇ ਨੂੰ। ਇਹ ਉਸ ਵੇਲੇ ਦੇ ਸਾਧੂ ਸੰਦੇਸ਼ ਅੰਮ੍ਰਿਤਸਰ ਵਿੱਚ ਛਪੀ ਸੀ। ਸੋ ਮੇਰਾ ਕਹਿਣ ਦਾ ਭਾਵ ਹੈ ਕਿ ਮੇਰਾ 51-52 ਤੋਂ ਲੈ ਕੇ ਉਦਾਸੀਨ ਸੰਪਰਦਾਇ ਦੇ ਨਾਲ ਸੰਪਰਕ ਹੈ, ਅਤੇ ਇਸੀ ਤਰ੍ਹਾਂ ਨਿਰਮਲ ਪੰਥ ਵਿੱਚ ਮੈਂ ਸੇਵਾਦਾਰ ਦੇ ਤੌਰ 'ਤੇ ਸੇਵਾ ਕਰਦਾ ਹਾਂ। ਸੋ ਮੈਂ ਇਹ ਸ਼ਬਦ ਇਸ ਵਾਸਤੇ ਕਹੇ ਹਨ ਕਿ ਕੋਈ ਭ੍ਰਾਂਤੀ ਵਾਲੀ ਪੰਗਤੀ ਆਵੇ ਤਾਂ ਸਵੈਭਕ ਆ ਸਕਦੀ ਹੈ, ਪਰੰਤੂ ਮੇਰੇ ਮਨ ਵਿੱਚ ਉਦਾਸੀਨ ਮਹਾਂਪੁਰਸ਼ਾਂ ਦੇ ਬਾਰੇ ਅਤਿਅੰਤ ਸਤਿਕਾਰ ਅਤੇ ਸ਼ਰਧਾ ਹੈ। ਉਦਾਸੀਨ ਸੰਪਰਦਾਇ ਦੇ ਪਰਿਵਰਤਕ ਭਗਵਾਨ ਸ਼੍ਰੀ ਚੰਦਰ ਜੀ ਮਹਾਰਾਜ, ਜਿਨ੍ਹਾਂ ਦਾ ਅਵਤਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਸੰਮਤ 1551 ਵਿੱਚ ਹੋਇਆ, ਬਾਬਾ ਜੀ ਨੇ ਕਸ਼ਮੀਰ ਤੋਂ ਲੈ ਕੇ ਮਹਾਰਾਸ਼ਟਰ, ਅਫਗਾਨਿਸਤਾਨ, ਰਾਜਸਥਾਨ ਤੱਕ ਸਤਨਾਮ ਦਾ ਚੱਕਰ ਫੇਰਿਆ। ਅਨੇਕ ਚਮਤਕਾਰ ਵਿਖਾ ਕੇ ਮੁਗਲ ਸ਼ਾਸਕਾਂ ਨੂੰ ਅੱਤਿਆਚਾਰ ਕਰਨ ਤੋਂ ਰੋਕਿਆ। ਮਹਾਰਾਣਾ ਪ੍ਰਤਾਪ ਨੂੰ ਧਰਮ ਯੁੱਧ ਦਾ ਉਪਦੇਸ਼ ਆਪ ਜੀ ਕੋਲੋਂ ਹੀ ਮਿਲਿਆ ਸੀ। ਇਸ ਵਿਸ਼ੇ ਉੱਪਰ ਵੀ ਮੈਂ ਇੱਕ ਵੱਖਰਾ ਲੇਖ ਲਿਖਿਆ ਸੀ, ਜਿਹੜਾ 1962 ਵਿੱਚ ਛਪਿਆ ਸੀ, ਜਿਹਦਾ ਨਾਮ ਕਰਮ ਯੋਗੀ ਸੀ। ਮਹਾਰਾਜਾ ਪ੍ਰਤਾਪ ਰਾਣਾ ਅਤੇ ਭਗਵਾਨ ਸ਼੍ਰੀ ਚੰਦਰ ਜੀ ਦਾ ਵਾਰਤਾਲਾਪ ਸੀਗਾ। ਸੋ ਭਗਵਾਨ ਸ਼੍ਰੀ ਚੰਦਰ ਜੀ ਨੂੰ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਨੇਕ ਵਰਦਾਨ ਦੇ ਕੇ ਨਵਾਜਿਆ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਜਗਤ ਵਰਾਜੋ ਸਭ ਤੇ ਉੱਚੇ, ਤੁਮਰੀ ਸਮਤਾ ਕੋ ਨਾ ਪਹੁੰਚੇ। ਕਿਤਨਾ ਵੱਡਾ ਸਤਿਗੁਰਾਂ ਨੇ ਆਸ਼ੀਰਵਾਦ ਦਿੱਤਾ ਹੈ ਭਗਵਾਨ ਸ਼੍ਰੀ ਚੰਦਰ ਜੀ ਨੂੰ। ਸਾਰੇ ਗੁਰੂ ਸਾਹਿਬਾਨ ਨਾਲ ਪ੍ਰੇਮ ਬਣਿਆ ਰਿਹਾ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੁਖਮਨੀ ਦੀਆਂ 16 ਅਸ਼ਟਪਦੀਆਂ ਉਚਾਰਨ ਕਰਕੇ ਸਭ ਤੋਂ ਪਹਿਲਾਂ ਬਾਬਾ ਜੀ ਨੂੰ ਸੁਣਾਈਆਂ। ਇਸ ਅੰਮ੍ਰਿਤ ਬਾਣੀ ਨੂੰ ਸੁਣ ਕੇ ਭਗਵਾਨ ਸ਼੍ਰੀ ਚੰਦਰ ਜੀ ਪਰਮ ਪ੍ਰਸੰਨ ਹੋਏ, ਸਤਿਗੁਰੂ ਜੀ ਨੂੰ ਆਖਿਆ ਇਸ ਸੁਧਾ ਰਸ ਅੰਮ੍ਰਿਤ ਦਾ ਹੋਰ ਵਿਸਤਾਰ ਕਰੋ, ਅਤੇ ਇਹ ਗਿਆਨ ਦਾ ਖਜ਼ਾਨਾ ਅੰਮ੍ਰਿਤ ਬਾਣੀ ਦੀਆਂ 24 ਅਸ਼ਟਪਦੀਆਂ ਬਣਾਓ ਤਾਂ ਕਿ ਸਵਾਹ ਸਵਾਹ ਦਾ ਸਿਮਰਨ ਹੋ ਜਾਵੇ। ਆਪ ਗੁਰੂ ਵੰਸ਼ ਵਿੱਚ ਸਭ ਤੋਂ ਵੱਡੀ ਆਜੂ ਵਾਲੇ ਹੋਏ। ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ 5 ਭੂਤਕ ਸਰੀਰ ਵਿੱਚ ਦਰਸ਼ਨ ਦਿੰਦੇ ਰਹੇ। ਭਗਵਾਨ ਸ਼੍ਰੀ ਜਿੰਦਰ ਜੀ ਮਹਾਰਾਜ ਦੇ ਮਹਾਨ ਵਿਅਕਤੀਤਵ ਬਾਰੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼ ਵਿੱਚ ਲਿਖਦੇ ਹਨ, ਜੇਠੋ ਭਾ ਸ਼੍ਰੀ ਚੰਦ ਉਦਾਰਾ ਨਹਿ ਗ੍ਰਿਸਤ ਮਗ ਅੰਗੀਕਾਰਾ, ਜਿਨ ਕੋ ਛੋਹਿਓ ਵਿਕਾਰ ਨ ਕੋਏ ਯਤੀ ਪੁਰਸ਼ ਭੀਸ਼ਮ ਸਮਸੋਏ। ਵਾਸਤਵ ਵਿੱਚ ਯਥਾਰਥ ਅਰਥਾਂ ਵਿੱਚ ਜੇ ਸੰਸਾਰ ਵਿੱਚ ਕੋਈ ਯਤੀ ਹੋਇਆ ਉਹ ਭਗਵਾਨ ਸ਼੍ਰੀ ਚੰਦਰ ਜੀ ਸਨ। ਅਸੀਂ ਪੁਰਾਤਨ ਛੇ ਯਤੀਆਂ ਦਾ ਜ਼ਿਕਰ ਕਰਦੇ ਹਾਂ, ਉਹ ਛੇ ਯਤੀ ਠੀਕ ਹੈ, ਉਹ ਮਿਥਿਹਾਸ ਨੇ ਲਿਖ ਦਿੱਤਾ, ਕਿੰਤੂ ਲਛਮਣ ਦੇ ਵੀ ਦੋ ਸਪੁੱਤਰ ਸਨ, ਹਨੂੰਮਾਨ ਦੇ ਵੀ ਇੱਕ ਸਪੁੱਤਰ ਸੀ ਜਿਹਦਾ ਨਾਮ ਮਕਰ ਧਵਜ ਸੀ। ਇਸੇ ਤਰ੍ਹਾਂ ਦੇ ਹੋਰ ਯਤੀ ਸਨ, ਕਿੰਤੂ ਅਸਲ ਯਤੀ ਜਿਹਨੂੰ ਕਿਰਿਆਤਮਕ ਰੂਪ ਵਿੱਚ ਯਤੀ ਕਹਿੰਦੇ ਹੈ ਉਹ ਭਗਵਾਨ ਸ਼੍ਰੀ ਚੰਦਰ ਸਨ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ, ਬਾਲ ਯਤੀ ਹੈ ਸ਼੍ਰੀ ਚੰਦ, ਬਾਬਾਣਾ ਦੇਹਰਾ ਬਣਾਇਆ। ਸੋ ਇਸ ਵਾਸਤੇ ਭਗਵਾਨ ਸ਼੍ਰੀ ਚੰਦਰ ਜੀ ਮਹਾਰਾਜ ਸਿੱਖ ਸੰਪਰਦਾਇ ਵਿੱਚ, ਗੁਰੂ ਘਰ ਦੀ ਸੰਪਰਦਾਇ ਵਿੱਚ, ਗੁਰੂ ਵੰਸ਼ ਵਿੱਚ ਮਹਾਨ ਸਤਪੁਰਸ਼ ਹੋਏ ਹਨ। ਬਾਬਾ ਸ਼੍ਰੀ ਚੰਦਰ ਜੀ ਨੇ ਆਪਣਾ ਉੱਤਰਾਧਿਕਾਰੀ ਬਾਬਾ ਗੁਰਦਿੱਤਾ ਜੀ ਨੂੰ ਨਿਯੁਕਤ ਕੀਤਾ। ਬਾਬਾ ਗੁਰਦਿੱਤਾ ਜੀ ਕੌਣ ਸਨ? ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬੜੇ ਸਪੁੱਤਰ ਸਨ, ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਦੇ ਪਿਤਾ ਸਨ, ਅਤੇ ਉਹਨਾਂ ਨੂੰ ਬਾਬਾ ਸ਼੍ਰੀ ਚੰਦਰ ਜੀ ਨੇ ਆਪਣੀ ਗੱਦੀ ਉੱਪਰ ਵਿਭੂਸ਼ਿਤ ਕੀਤਾ ਸੀਗਾ। ਅਤੇ ਬਾਬਾ ਗੁਰਦਿੱਤਾ ਜੀ ਨੇ ਅੱਗੇ ਆਪਣੇ ਚਾਰ ਚੇਲਿਆਂ ਨੂੰ ਨਿਯੁਕਤ ਕੀਤਾ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਗੁਰਪ੍ਰਤਾਪ ਸੂਰਜ ਵਿੱਚ ਲਿਖਦੇ ਹਨ, ਸ਼੍ਰੀ ਗੁਰੂ ਹਰਗੋਬਿੰਦ ਕੇ ਨੰਦ, ਨੰਦ ਨਾਮ ਸਪੁੱਤਰ ਦਾ ਹੈ, ਉਹਨਾਂ ਦੇ ਨੰਦ ਕੌਣ? ਬਾਬਾ ਗੁਰਦਿੱਤਾ ਜੀ। ਸ਼੍ਰੀ ਗੁਰੂ ਹਰਗੋਬਿੰਦ ਕੇ ਨੰਦ, ਸ਼੍ਰੀ ਬਾਬਾ ਗੁਰਦਿੱਤਾ ਚੰਦ, ਆਪਨ ਸਥਾਨ ਪਰ ਥਾਪ ਕਰ ਆਪ ਕਰਤ ਪਏ ਦੀਰਘ ਪ੍ਰਤਾਪ। ਦੀਰਘ ਮੈਨੇ ਬੜਾ ਉਹਨਾਂ ਨੂੰ ਸਰਵੋਪਰੀ ਸਥਾਨ ਦੇ ਦਿੱਤਾ ਬਾਬਾ ਸ਼੍ਰੀ ਚੰਦਰ ਜੀ ਨੇ। ਇਨਕੇ ਸਿੱਖ ਪਏ ਚਾਰ ਅਗਾਰੀ, ਬਾਬਾ ਗੁਰਦਿੱਤਾ ਜੀ ਦੇ ਅੱਗੇ ਚਾਰ ਸ਼ਿਸ਼ ਚੇਲੇ ਹੋਏ ਕਿਹੜੇ? ਜਿਹਨੇ ਬੈਠ ਕੇ ਇਨਸ ਤਪ ਪਾਰੀ, ਉਹ ਕੌਣ ਸਨ? ਬਾਲੂ ਹਸਨਾ ਫੂਲ ਪੁਨ ਗੋਇੰਦਾ ਅਰ ਅਲਮਸਤ ਮੁੱਖ ਉਦਾਸੀ ਇਹ ਪਏ ਬਹੁਰੋ ਸਾਧ ਸਮਸਤ। ਇਹ ਮੁੱਖ ਬਾਲੂ ਸਾਹਿਬ, ਹਸਨਾ ਸਾਹਿਬ, ਫੂਲ ਸਾਹਿਬ, ਗੋਇੰਦ ਸਾਹਿਬ, ਇਹ ਬਾਬਾ ਸ਼੍ਰੀ ਚੰਦਰ ਜੀ ਦੇ ਚਾਰ ਸ਼ਿਸ਼ ਸਨ। ਅਤੇ ਛੇ ਬਖਸ਼ੀਸਾਂ ਸਤਿਗੁਰਾਂ ਨੇ ਬਖਸ਼ੀਆਂ ਬਾਬਾ ਸ਼੍ਰੀ ਚੰਦਰ ਜੀ ਨੂੰ, ਜਿਹੜੀਆਂ ਛੇ ਬਖਸ਼ੀਸਾਂ, ਅੱਜ ਥੋੜ੍ਹਾ ਜਿਹਾ ਬਖਸ਼ੀਸਾਂ ਉੱਤਰ ਥੋੜ੍ਹਾ ਜਿਹਾ ਹੈ ਮਤਭੇਦ, ਕਿੰਤੂ ਅਸੀਂ ਉਹ ਗ੍ਰੰਥਾਂ ਦੇ ਹਵਾਲੇ ਦਿੱਤੇ ਹੈ ਜਿਹੜੇ 19ਵੀਂ ਸਦੀ ਦੇ ਲਿਖੇ ਹੋਏ ਆ। 20ਵੀਂ ਸਦੀ ਦੇ ਕਿਸੇ ਗ੍ਰੰਥ ਦਾ ਮੈਂ ਹਵਾਲਾ ਹੀ ਨਹੀਂ ਦਿੱਤਾ। ਮੇਰੇ ਕੋਲ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੈ, ਬੜੀ ਲਾਇਬ੍ਰੇਰੀ ਹੈ ਬਹੁਤ ਪੁਰਾਤਨ ਗ੍ਰੰਥਾਂ ਦੀ। ਇਸ ਵਾਸਤੇ ਉਹ ਛੇ ਬਖਸ਼ੀਸਾਂ ਹਨ ਕਿ ਸੁਥਰੇ ਸ਼ਾਹੀ ਬਖਸ਼ੀਸ਼ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਨੇ ਬਖਸ਼ੀ ਹੈ। ਸੰਗਤ ਸਾਹਿਬ ਗਏ ਸ਼੍ਰੀ ਗੁਰੂ ਹਰ ਰਾਏ ਸਾਹਿਬ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ੇ ਹਨ। ਜੀਤ ਮੱਲੀਏ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਹੈ। ਬਖਤ ਮੱਲੀਏ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਹੈ। ਭਗਤ ਭਗਵਾਨੀਏ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਦੀ ਬਖਸ਼ਿਸ਼ ਹੈ। ਅਤੇ ਮੀਹਾਂ ਸਾਹਿਬ ਗਏ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਬਖਸ਼ਿਸ਼ ਹੈ। ਛੇ ਬਖਸ਼ਿਸ਼ਾਂ ਹੋਰ ਵੀ ਹਨ, ਹੁਣ ਵਿਸਥਾਰ ਦਾ ਤੋਂ ਸੰਕੋਚ ਕਰਦੇ ਹੋਏ ਮੈਂ ਅੱਗੇ ਇਹੀ ਕਹਾਂਗਾ। ਉਦਾਸੀ ਸੰਤਾਂ ਵੱਲੋਂ ਸਿੱਖੀ ਪ੍ਰਚਾਰ ਵਿੱਚ ਮਹਾਨ ਯੋਗਦਾਨ ਪਾਇਆ ਗਿਆ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਵਿੱਚ ਭਾਈ ਅਲਮਸਤ ਜੀ ਨਾਨਕ ਮੱਤੇ ਵਿੱਚ ਗੁਰਬਾਣੀ ਦਾ ਪ੍ਰਚਾਰ ਕਰਦੇ ਰਹੇ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਚੇਚੇ ਨਾਨਕ ਮੱਤੇ ਵਿੱਚ ਜਾ ਕੇ ਭਾਈ ਅਲਮਸਤ ਜੀ ਦੀ ਸਹਾਇਤਾ ਕੀਤੀ ਸੀਗੀ। ਢਾਕੇ ਵਿੱਚ ਭਾਈ ਨੱਥਾ ਜੀ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਜਾ ਕੇ ਮਿਲਣ ਵਾਸਤੇ ਗਏ ਸਨ। ਜੌਨ ਵਿੱਚ ਭਾਈ ਗੁਰਵਾਹ ਜੀ ਨੂੰ ਸਤਿਗੁਰਾਂ ਨੇ ਜਾ ਕੇ ਦਰਸ਼ਨ ਦਿੱਤੇ ਸਨ। ਅਤੇ ਪੰਘਾਣੀ ਦੇ ਜੰਗ ਵਿੱਚ ਭਾਈ ਕਿਰਪਾਲ ਜੀ ਨੇ ਸਤਿਗੁਰਾਂ ਦੇ ਜੰਗ ਵਿੱਚ ਨਾਲ ਮਿਲ ਕੇ ਕਿਤਨੀ ਸਹਾਇਤਾ ਕੀਤੀ। साहिब श्री गुरु गोबिंद सिंह जी महाराज ने अपने पावन श्री मुख वाक तो अपनी पवित्र कलम नाल लिखिया, को प्यो कृपालम कुत को संभारी, हठी खान हे आस के सीस चारी, उठी छिछ इच्छं कड्डा मिज जोरंग, मानो माखन मटकी कान फोरंग। अलंकार बने के हयात खान का सिर संत कृपाल दास ने इस तरह भन दिता जिमें भगवान कृष्ण मखणी वाले बर्तन भन दिंदे सन गे। सो इस वास्ते सतगुरां दे नाल सदा ही अंग संग उदासीन भेख रहा है। श्री आनंदपुर साहब का त्याग करिया, जदों कोई शहर नूं त्यागदा है ते शत्रु कहिंदा कि शहर छड्ड दे मैं तैनू कुछ नहीं कहिंदा, ते सतगुरु जी आनंदपुर त्याग गए। आनंदपुर विच कोई जीव जंत भी नहीं सी रहा। इसे तरह जदों मुगलां ने श्री हरिमंदर साहब ढा दिता, श्री अमृतसर जी दे असी दर्शन नहीं सी कर सकते। अरदास विच एक पंक्ति आउंदी है, श्री अमृतसर जी दे दर्शन दीदार। वो दर्शन दीदार क्यों आउंदा कि साढ़े ते पाबंदी लगी हुई सी, पटना साहब दे आनंदपुर दे ननकाणा साहब दे नहीं असी दर्शन दीदार कहिंदे, किंतु अमृतसर सानू जाना नहीं सी मिलदा। उस वेले श्री हरिमंदर साहब विच धूप दीप जोत उदासी महात्मा जगाया करदे सन, और लगे पहरियां तो जांदे सी। कदे कोई पागल दा रूप धार के जांदा सी, कदे कोई सूफी साध बन के चलिया जांदा सी, किंतु सतगुरु जी दे हरिमंदर साहब विच अपना निजम निभाउंदे रहे अते शहीदियां भी नाल पाउंदे रहे। जदों श्री हरिमंदर साहब दा अहमद शाह अब्दाली ने बरूद रख के श्री हरिमंदर साहब नूं ढा दिता सी, उस वेले भी उदासी महात्मा सड़े उत्ते जोत जगाउंदे रहे सन गे। जदों सिंह जंगलां पहाड़ां विच रहिंदे सी उस वेले पिंडां विच प्रचार उदासी ते निर्मले शांति करदे सन। संमत 1787 ईस्वी विच श्री हरिमंदर साहब दा जिहड़ा सरोवर है इस नूं अगे पाणी लई कोई जगह नहीं सी, शहर भी है नहीं सी। इत्थे गुरु का बाजार दूर सारे बसिया होया सी, श्री दरबार साहब दे लामी ग्राउंड सी, ते उस ग्राउंड दे विच जिहड़ा मींह दा पाणी हुंदा सी उही सरोवर च पैंदा सी। जे मींह ना पैंदा तां सरोवर सुक्का रहिंदा सी। किंतु दो उदासी महात्मा, बाबा प्रीतम दास जी बाबा संतोख दास जी, उन्होंने पठानकोट रावी विचों हंसली बना के लिया के सुधा सर सरोवर विच पानी पाया सीगा। इतनी बड़ी सेवा सी उन्हां दी श्री हरिमंदर साहब वास्ते। सो इत्थों पता लगता है संमत 1879 विच निर्वाण प्रीतम दास जी ने हैदराबाद दे दीवान चंदू लाल नानक चंद कोलों 70 लाख रुपया प्राप्त करके उदासीन पंचायती अखाड़े की स्थापना की, जिसका नाम सी उदासीन नानक शाही पंचायती अखाड़ा। तो उसके जो निजम उपनिजम सी वह गुरमुखी लिपि में लिखे गए सन गे। श्री गुरु ग्रंथ साहब जी की ताबिया 4 महंत नीत किए गए सन, जिन्हों पंच परमेश्वर आख्या जाता है। सो इस तरह उदासी महात्मा सिखी बाणी का प्रचार करते रहे। उदासी महात्मा तोतापुरी जी ने स्वामी विवेकानंद के गुरु रामकृष्ण नूं उपदेश दिता सी, ते रामकृष्ण ने कहा दा उहदा चेला विवेकानंद होया, जानी विवेकानंद दी रामकृष्ण मिशन जो संप्रदाय है वह साडे नानक पंथियां नाल आके मिलदी है, उहनां नूं सेध देण वाले नानक पंथी हन। रूस दा बाकू शहर किथे है ते किथे है लैनन ग्रांड, सत समुंदर टप के उत्थे साडे उदासी महात्मा ने धर्मशाला कायम कीतियां, जिन्हां दे उत्ते गुरमुखी विच लिखिया एक ओंकार सतनाम नानक होसी पी सत तक, सच तक मूल मंत्र विचार लिखे हुए हैं। साडे भारत का महान विद्वान श्री राहुल शंकर तैन लैनन ग्रांड ते बाकू शहर विच जाके उन्हां धर्मशाला नूं वेख के विस्मय हो गया, आश्चर्य हो गया, ਕਿ ਭਾਰਤ ਦੇ ਕੋਈ ਪੰਜਾਬੀ ਬਾਵੇ ਇੱਥੇ ਵੀ ਆਏ ਹਨ। ਇਤਨਾ ਪ੍ਰਚਾਰ ਉਦਾਸੀ ਮਹਾਤਮਾ ਨੇ ਕੀਤਾ ਹੈ, ਘਰਾਂਚੋ ਵਾਲੇ ਮਹਾਂਪੁਰਸ਼ਾਂ ਨੇ ਵਿਚਾਰ ਸਾਗਰ ਦਾ ਪਿਤੰਬਰੀ ਟੀਕਾ, ਬਹੁਤ ਪ੍ਰਸਿੱਧ ਟੀਕਾ ਵਿਚਾਰ ਸਾਗਰ ਦਾ ਪਿਤੰਬਰੀ ਟੀਕਾ, ਅਤੇ ਪਤੰਬਰ ਜੀ ਗੁਜਰਾਤ ਦੇ ਰਹਿਣ ਵਾਲੇ ਸਨਗੇ, ਅਤੇ ਉਹਨਾਂ ਨੂੰ ਪੜ੍ਹਾਉਣ ਵਾਲੇ ਕੌਣ? ਸਾਡੇ ਉਦਾਸੀ ਮਹਾਤਮਾ ਤਰਲੋਕ ਰਾਮ ਜੀ ਆ ਘਰਾਂਚੋ ਵਾਲੇ ਸੰਗਰੂਰ ਦੇ ਜ਼ਿਲ੍ਹੇ ਵਿੱਚੋਂ। ਸੋ ਇਸ ਵਾਸਤੇ ਉਦਾਸੀ ਮਹਾਤਮਾ ਨੇ ਮਹਾਨ ਕੰਮ ਕੀਤੇ ਹਨਗੇ। ਸ਼੍ਰੀ ਐਮ ਕੇ ਮੁਨਸ਼ੀ ਨੇ ਲਿਖਿਆ ਕਿ ਮੇਵਾੜ ਦੀ ਯਾਤਰਾ ਸਮੇਂ ਉਹ ਮਹਾਰਾਣਾ ਪ੍ਰਤਾਪ ਨੂੰ ਮਿਲੇ ਬਾਬਾ ਸ਼੍ਰੀ ਚੰਦਰ ਜੀ, ਅਤੇ ਉਹਨਾਂ ਨੂੰ ਉਪਦੇਸ਼ ਦਿੱਤਾ ਕਿ ਮੁਗਲਾਂ ਨੂੰ ਆਤਮ ਸਮਰਪਣ ਨਹੀਂ ਕਰਨਾ, ਅਤੇ ਉਹਨਾਂ ਨੇ ਐਸਾ ਉਪਦੇਸ਼ ਦਿੱਤਾ ਅਤੇ ਨਾਲ ਹੀ ਉਹਨਾਂ ਨੇ ਜਦੋਂ ਨਾਸਕ ਵਿੱਚ ਗਏ ਇੱਕ ਨਰਾਇਣ ਨਾਮ ਦੇ ਨੌਜਵਾਨ ਨੂੰ ਆਪਣਾ ਸ਼ਿਸ਼ ਬਣਾਇਆ, ਨਰਾਇਣ ਨਾਮ, ਅਤੇ ਉਹਦਾ ਨਾਮ ਰੱਖਿਆ ਰਾਮਦਾਸ, ਅਤੇ ਉਹ ਸਮਰੱਥ ਰਾਮਦਾਸ ਦੇ ਨਾਮ ਨਾਲ ਪ੍ਰਸਿੱਧ ਹੋਇਆ, ਜਿਹੜਾ ਸੇਵਾ ਜੀ ਦਾ ਗੁਰੂ ਬਣਿਆ ਮਰਹੱਟੇ ਦਾ। ਸੋ ਇਸ ਵਾਸਤੇ ਭਗਵਾਨ ਸ਼੍ਰੀ ਚੰਦਰ ਜੀ ਮਹਾਰਾਜ ਨੇ ਅਫਗਾਨਿਸਤਾਨ ਤੱਕ ਸਿੱਖੀ ਦਾ ਪ੍ਰਚਾਰ ਕੀਤਾ ਹੈ।